गौड़ी झगरा एक न बेरहो राम, जाओ तुम अपने जन सौ काम रहाओ। कबीर जी पास बैरागी आए ते आखण लगे, कबीर जी साहब चलो तुहानू तीर्थ यात्रा करवा लियाईए। कबीर जी ने आख्या भाई असी इत्थे ही चंगे हाँ, जो परमेश्वर दियां सेवकां दे दर्शन ते सेवा करदे हां यही वड्डी चीज आ। जिथे रब दे प्यारे चरण पाउंदे उत्थे ठाठ तीर्थां दा फल आपे हो जांदा। सो इहदा फल तीर्थां नालों बहुता ज्यादा है। इस गल नूं बैरागी मन्नण ना, कबीर जी आखदे सन कि हरी दे भगत वड्डे, बैरागी कहिंदे तीर्थ वड्डे। जिस वेले मन मनौती ना होई उस वेले झगड़ा निवृत्त करन लई दोवें रामानंद जी जिहड़े कबीर जी दे गुरु ने उहनां कोल गए बई सारे जणे। पहला नमस्कार कीती, बैठ गए, कहिंदे आओ कबीर जी आ इन्ने जाने लै के आयो नाल की गल है। कहिण लगे जाके गौड़ी राग दे विच 42वां शब्द है 331 अंग ते, झगरा एक नबेरहो राम, जाओ तुम अपने जन सौ काम रहाओ। हे राम स्वरूप सतगुरु, कृपा करके साडा एक झगड़ा पै गया, नबेड़ दिओ। जेकर आप नूं अपने दासां दी मुक्ति करन दा काम है, प्रेम दा काम है, तां साडा संदेह निवृत्त करो। सो रामानंद जी ने कहा तुसी अपना संसा दसो, फिर ही निवृत्त करांगा। कबीर जी कहन लगे एहो मन बड़ा के जा सौ मन मानिया, राम बड़ा कै राम मह जानिया। कहने सतगुरु ये मन बड़ा कि किस चीज नाल मन मनिया जावे, जिस चीज नाल मन मन जा कि वह चीज वड्डी हुंदी है। हुण उत्तर दिंदिया कहन लगे वह चीज वड्डी है जिसने इस मन नूं अपनी तरफ खिंच लिया, क्योंकि वह वड्डी होई। परमात्मा वड्डा जां उहदे जानण वाले भगत वड्डे ने। फिर उत्तर दिता कहन लगे कबीर राम नूं जानण वाले भगत ही वड्डे ने, क्योंकि मेरी बांधी भगत छुड़ावै, बंध है भगत ना छूटै मोहे, एक समय मौका गह बंध है तौ पुन मोपै जवाब न होए। ये तो भगत रविदास जी का ही वचन है ना, ब्रह्मा बड़ा के जास उपाया, वेद बड़ा के जहां ते आया। ब्रह्मा वड्डा है कि जिस विष्णु ने अपनी नाभी कमल तो उत्पन्न किया है कि वह विष्णु वड्डा है, दसो। कहन लगे वह विष्णु ही वड्डा है जिन्हें ब्रह्मा नूं उत्पन्न किया है। कहिंदे वेद वड्डा है कि जहां भाव जिस परमात्मा तो वेद आया वह वड्डा है। कहिंदे भाई वह परमात्मा ही वड्डा है। कह कबीर हों भया उदास, तीर्थ वड्डा के हर का दास। कबीर जी कहिंदे सतगुरु जी मैं हुण उदास हो गया। कहिंदे रामानंद जी ने कहा कबीर जी तुसी क्यों उदास हो गए, तुहाड़िया प्रश्नां दा उत्तर नालों नाल तां दिंदे गए आ। कहिंदे फिर उदास होण दा की कारण है। कबीर जी कहिंदे मैं हुण होर प्रश्न करन वल्लों उदास हो गया, हुण मेरा एक असली प्रश्न तां रह गया। कहिंदे उस प्रश्न दा उत्तर लैण लई मैं इन्हां विरागियां नाल मिल के आप जी दी शरण विच आया हाँ। उस वक्त रामानंद जी ने आख्या वह भी पुछ लो। फिर कबीर जी कहन लगे गुरु जी कृपा करके दसो कि तीर्थ वड्डा है जां हरी दे दास वड्डे ने। तां रामानंद जी ने आख्या हरी दे दास ही वड्डे ने, क्योंकि वह हरिदासा नूं अपने गल नाल लगा के रखदा है। परमात्मा जिहड़ा अपने भगतां नूं गल नाल लाउंदा, जिन्हें नवाजे तिन ही साजे, आपे कीने संत जया, नानक दास कंठ लाए राखे कर कृपा पार ब्रह्मया। राग गौड़ी चेती, यह गौड़ी राग दी हुण चेती जाती शुरू हुई है। पहला राग गौड़ी गुआरेरी सी, इसे प्रकार चेती जाती। तो एक समय गर्मी की रुत्त विच कबीर जी बरांडियों बाहर बैठ के कथा कर रहे सी। सो खुला मैदान होने करके अंधेरी नाल गर्दा ही गर्दा हो गया, अंधेरी आ गई, सब दे मूहां उत्ते मिट्टी पै गई। सतसंगियां ने भोग पाउण लई आख्या। हुण कबीर जी कहण लगे तुसी बाहरली अंधेरी दा तां ख्याल कर रहे हो, पर जिहड़ी शरीर दे अंदर अंधेरी चल रही उहदी तरफ भी ध्यान कर लिया करो। सारे कहण लगे महाराज वह अंधेरी केड़ी है। तां कबीर जी अंधेरी दा प्रकरण बन्ह के विखाउंदे ने। पहले प्रकरण विच करमां नालों उपासना विच वाधा दस्सिया, सो हुण उपासना नालों ब्रह्म जिहड़ा है ना बयान विच विशेषता ही दिखाउंदे ने। सो इत्थे पाठ है खखे नूं कनौड़ा लग के, ददे नूं इक लां लग के देखाओ। सो इह पाठ करना इह देखो नहीं करना, जिवें इह बोलण दा तरीका ददे लां खखा ऊड़े नूं औंकड़। सो इस प्रकार कहना देखाओ भाई ज्ञान की आई आंधी। हुण इत्थे ज्ञान दे गग्गे दे पैर विच अद्धा यइया लग्या होया, ਕਈ ਇਹਨੂੰ ਬੋਲਣਗੇ ਗਾਨ ਕੀ ਆਈ ਆਂਦੀ, ਗਾਨ ਨਹੀਂ ਗਿਆਨ, ਅੱਧਾ ਯਈਆ ਹੋਣ ਕਰਕੇ ਗਿਆਨ ਹੈ। ਕਹਿੰਦੇ ਭਾਈ ਗੁਰੂ ਦੇ ਉਪਦੇਸ਼ ਨਾਲ ਦੇਖੋ, ਗਿਆਨ ਪ੍ਰਾਪਤ ਕਰਨ ਵਾਲੀ ਵੈਰਾਗ ਰੂਪੀ ਹਨੇਰੀ ਜਿਹੜੀ ਸੀ ਨਾ, ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੀ ਗਿਆਨ ਰੂਪੀ ਹਨੇਰੀ ਸਾਡੇ ਚਿੱਤ ਚ ਆਈ ਹੈ, ਹੁਣ ਉਹਦਾ ਪ੍ਰਤਾਪ ਸੁਣੋ, ਉਹਨੇ ਕਿਹੜਾ ਕਿਹੜਾ ਕੰਮ ਕੀਤਾ। ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬੰਦੀ ਰਹਾਉ। ਜਿਵੇਂ ਪ੍ਰਤੱਖ ਹਨੇਰੀ ਆਉਣ ਨਾਲ ਸਭ ਛਪਰੀਆਂ ਉੱਡ ਜਾਂਦੀਆਂ ਨੇ, ਰੱਸੀਆਂ ਟੁੱਟ ਜਾਂਦੀਆਂ ਨੇ, ਥੰਮੀਆਂ ਡਿੱਗ ਪੈਂਦੀਆਂ ਨੇ, ਹੇਠਾਂ ਪਏ ਭਾਂਡੇ ਟੁੱਟ ਭੱਜ ਜਾਂਦੇ ਨੇ। ਇਸੇ ਪ੍ਰਕਾਰ ਬ੍ਰਹਮ ਗਿਆਨ ਰੂਪ ਹਨੇਰੀ ਆ ਜਾਣ ਨਾਲ ਪਰਮੇਸ਼ਵਰ ਦੀ ਤਰਫ ਪਰਦਾ ਰੂਪ ਜੋ ਭਰਮ ਹੈ, ਉਹ ਭਰਮ ਰੂਪ ਟਾਟੀ ਹੁੰਦੀ ਹੈ ਜਿਹੜੀ, ਸੋ ਜਿਵੇਂ ਝੋਂਪੜੀ ਬਣਾਈ ਹੁੰਦੀ ਹੈ ਨਾ, ਉਹਦੇ ਮੂਹਰੇ ਇੱਕ ਫੂਕਾ ਫੂਸ ਦਾ ਹੀ ਦਰਵਾਜ਼ਾ ਜਿਹਾ ਬਣਾ ਕੇ ਖੜਾ ਕੀਤਾ ਹੁੰਦਾ, ਉਹ ਹਨੇਰੀ ਨਾਲ ਡਿੱਗ ਪਿਆ। ਕਹਿੰਦੇ ਇਸੇ ਤਰ੍ਹਾਂ ਭਰਮ ਦਾ ਉਹ ਪਰਦਾ ਕਹਿ ਲਓ, ਉਹ ਉੱਡ ਗਿਆ। ਸੋ ਭਰਮ ਦੀ ਪ੍ਰਤੀਤੀ ਆਤਮਾ ਦੇ ਅਗਿਆਨ ਕਰਕੇ ਹੁੰਦੀ ਹੈ, ਕਿਉਂਕਿ ਆਤਮਾ ਨੂੰ ਅਗਿਆਨ ਤਾਂ ਹੁੰਦਾ ਹੀ ਨਹੀਂ। ਕਹਿੰਦੇ ਪਰ ਜੀਵ ਆਤਮਾ ਨਾ ਹਲੇ, ਜਦੋਂ ਸ਼ੁੱਧ ਆਤਮਾ ਹੋ ਗਈ ਫਿਰ ਇਸ ਥਾਂ ਦੇ ਉੱਤੇ ਜਾ ਕਰਕੇ ਆਨੰਦ ਬਣਦਾ। ਇਸ ਵਾਸਤੇ ਇਹਦੇ ਦੂਰ ਕਰਨ ਲਈ ਆਤਮ ਗਿਆਨ ਦੀ ਲੋੜ ਹੈ। ਮਹਾਰਾਜ ਨਵੇਂ ਪਾਤਸ਼ਾਹ ਕਹਿੰਦੇ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਕਹਿੰਦੇ ਹੋਰ ਵਿੱਚ ਹੋਰ ਵਸਤੂ ਦੀ ਜਿਹੜੀ ਪ੍ਰਤੀਤੀ ਕਰਨੀ, ਇਹੀ ਭਰਮ ਦਾ ਲੱਛਣ ਹੈ। ਜਿਵੇਂ ਰੱਸੀ ਪਈ ਹੈ ਖੌਫੀਆ ਜਿਹਾ, ਸਵੇਰੇ ਸਵੇਰੇ ਅੱਧਾ ਚਾਨਣ ਦੂਰੋਂ ਲੱਗਦਾ ਸੱਪ ਪਿਆ, ਪਰ ਇਹੀ ਦੂਰ ਕਰਨੀ। ਮਾਧਵੇ ਕਿਆ ਕਹੀ ਹੈ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਜਿਹੋ ਜਿਹਾ ਪ੍ਰਤੀਤ ਹੋਵੇ ਉਹ ਹੈ ਜਾਂ ਨਾ ਹੋਵੇ, ਉਹਨੂੰ ਭਰਮ ਕਹਿੰਦੇ ਨੇ। ਜਿਵੇਂ ਰੱਸੀ ਵਿੱਚ ਪਹਿਲਾਂ ਦੱਸਿਆ ਨਾ ਸੱਪ, ਉਹ ਪ੍ਰਤੀਤ ਐਂ ਹੁੰਦਾ। ਸੋ ਹਨੇਰੇ ਚ ਐਵੇਂ ਟੁੱਟੇ ਹੋਏ ਦਰਖਤ ਦਾ ਮੁੱਢ ਜਿਹਾ ਖੜਾ ਹੋਵੇ, ਲੱਗਦਾ ਬੰਦਾ ਖੜਾ ਕੋਈ, ਇਸੇ ਪ੍ਰਕਾਰ ਭਰਮ ਪੈ ਜਾਂਦਾ। ਸੋ ਭਰਮ ਪੰਜ ਪ੍ਰਕਾਰ ਦਾ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਮਿੱਤਰ ਜਗ ਸੱਤ ਹੈ, ਪੰਚੋ ਭਰਮ ਸੰਸਾਰ। ਹੁਣ ਭੇਦ ਭਰਮ ਹੁੰਦਾ ਭੇਦ ਰਹਿਤ ਆਤਮਾ ਵਿੱਚ ਭੇਦ ਦੀ ਪ੍ਰਤੀਤੀ, ਉਹ ਭੇਦ ਵੀ ਅੱਗੇ ਪੰਜ ਪ੍ਰਕਾਰ ਦਾ। ਜੀਵ ਈਸ਼ਵਰ ਦਾ ਭੇਦ ਹੈ, ਜੀਵ ਜੀਵ ਦਾ ਭੇਦ ਹੈ, ਤੀਸਰਾ ਹੈਗਾ ਜੀਵ ਜੜ ਦਾ ਭੇਦ ਹੈ, ਚੌਥਾ ਜੜ ਜੜ ਦਾ ਭੇਦ ਹੈ, ਪੰਜਵਾਂ ਜੜ ਈਸ਼ ਦਾ ਭੇਦ ਹੈ। ਦੂਸਰਾ ਵੱਡਾ ਹੈਗਾ ਕਰਤੱਤ ਭਰਮ, ਕਰਤਾ ਭੋਗਤਾ ਆਦਿਕ ਧਰਮਾਂ ਤੋਂ ਰਹਿਤ ਆਤਮਾ ਵਿੱਚ ਕਰਤਾ ਭੋਗਤਾ ਆਦਿਕ ਧਰਮਾਂ ਦੀ ਪ੍ਰਤੀਤੀ ਹੋਣੀ, ਇਹ ਦੂਸਰਾ ਕਰਤੱਤ ਭਰਮ ਹੈ। ਤੀਸਰਾ ਹੈਗਾ ਸੰਗ ਭਰਮ, ਕਹਿੰਦੇ ਪੁਨਾ ਬੋੜੋ ਅਸੰਗ ਆਤਮਾ ਵਿੱਚ ਦੇਹ ਆਦਿਕਾਂ ਦੇ ਸੰਗ ਦੀ ਪ੍ਰਤੀਤੀ ਹੋਣੀ, ਇਹ ਤੀਸਰਾ ਭਰਮ ਹੈ। ਚੌਥਾ ਹੈਗਾ ਵਿਕਾਰ ਭਰਮ, ਜਗਤ ਅਤੇ ਜੀਵ ਵਿੱਚ ਬ੍ਰਹਮ ਦੇ ਜਿਹੜੇ ਵਿਕਾਰ ਹੈ ਪ੍ਰਣਾਮ ਦੀ ਪ੍ਰਤੀਤੀ ਹੋਣੀ, ਇਹ ਚੌਥਾ ਭਰਮ ਹੈ। ਫਿਰ ਪੰਜਵਾਂ ਹੈਗਾ ਬ੍ਰਹਮ ਇਤਰ ਜਗ ਸੱਤ ਹੈ, ਬ੍ਰਹਮ ਤੋਂ ਬਿਨਾਂ ਸੱਤਾ ਰਹਿਤ ਜਗਤ ਵਿੱਚ ਸੱਤਤਾ ਦੀ ਪ੍ਰਤੀਤੀ ਹੋਣੀ, ਇਹ ਪੰਜਵਾਂ ਭਰਮ ਹੈ। ਇਹ ਪੰਜੇ ਭਰਮ ਪੰਜਾਂ ਦ੍ਰਿਸ਼ਟਾਂਤਾਂ ਨਾਲ ਦੂਰ ਹੁੰਦੇ ਨੇ। ਉਹ ਪੰਜ ਦ੍ਰਿਸ਼ਟਾਂਤ ਇਸ ਪ੍ਰਕਾਰ ਹਨ, ਦੋਹਰਾ ਬਿੰਬ ਪ੍ਰਤਿਬਿੰਬ ਲੋਹਰ ਸਫਟਕ ਘਟਾਕਾਸ ਗੁਣ ਮਾਰ ਕਣਕ ਕੁੰਡਲ ਦ੍ਰਿਸ਼ਟਾਂਤ ਦੋ ਪੰਚੋ ਭਰਮ ਨਿਵਾਰ। ਪਹਿਲੇ ਤੋਂ ਭਾਵ ਕੀ ਦੱਸਦੇ ਨੇ ਕਿ ਜਿਵੇਂ ਬਿੰਬ ਪ੍ਰਤੀਬਿੰਬ ਦੇ ਦ੍ਰਿਸ਼ਟਾਂਤ ਕਰਕੇ ਭੇਦ ਭਰਮ ਦੀ ਨਿਵਿਰਤੀ ਇਸ ਪ੍ਰਕਾਰ ਕਰੋ, ਜਿਵੇਂ ਸ਼ੀਸ਼ੇ ਦੀ ਉਪਾਧੀ ਕਰਕੇ ਮੂੰਹ ਦਾ ਅਕਸ ਸ਼ੀਸ਼ੇ ਚ ਨਜ਼ਰ ਆਉਂਦਾ, ਆਪਾਂ ਨੂੰ ਕੰਧ ਵਿੱਚ ਮੂੰਹ ਨਹੀਂ ਦਿਖਦਾ, ਸ਼ੀਸ਼ੇ ਚ ਦਿਖਦਾ, ਸ਼ੀਸ਼ੇ ਦੇ ਅਕਸ ਕਰਕੇ ਉਹ ਉਪਾਧੀ ਹੋ ਗਈ, ਸਾਹਮਣੇ ਆਪਾਂ ਨਜ਼ਰ ਆਉਂਦੇ ਹਾਂ, ਉਹ ਅਕਸ ਮੂੰਹ ਨਾਲੋਂ ਵੱਖਰਾ ਨਹੀਂ, ਕਿਉਂਕਿ ਸ਼ੀਸ਼ੇ ਦੇ ਨਾ ਹੋਣ ਕਰਕੇ ਪਰੇ ਕਰ ਲੈਣ, ਸ਼ੀਸ਼ਾ ਜਦੋਂ ਪਰੇ ਕਰ ਲਈਏ, ਪਰੇ ਕਰ ਲੈਣ ਕਰਕੇ ਉਹ ਅਕਸ ਨਜ਼ਰ ਨਹੀਂ ਆਉਂਦਾ, ਇਸ ਵਾਸਤੇ ਉਹਦਾ ਵੱਖਰਾ ਪ੍ਰਤੀਤ ਹੋਣਾ ਸ਼ੀਸ਼ੇ ਕਰਕੇ ਸੀ ਜਿਹੜਾ ਕਿ ਭਰਮ ਰੂਪ ਸੀ। ਸੋ ਉਸ ਪ੍ਰਤੀਬਿੰਬ ਦੀ ਭਿੰਨ ਪ੍ਰਤੀਤੀ ਦਾ ਮਿਥਿਆ ਰੂਪ ਬਾਅਦ ਕਰਕੇ ਬਿੰਬ ਪ੍ਰਤੀਬਿੰਬ ਦਾ ਭੇਦ ਨਿਸ਼ਚੇ ਹੋ ਰਿਹਾ। ਇਸੇ ਤਰ੍ਹਾਂ ਅਗਿਆਨ ਰੂਪ ਸ਼ੀਸ਼ੇ ਵਿੱਚ ਬਿੰਬ ਰੂਪ ਬ੍ਰਹਮ ਦਾ ਪ੍ਰਤੀਬਿੰਬ ਰੂਪ ਜੀਵ ਭਾਸਦਾ, ਇਸ ਲਈ ਪ੍ਰਤੀਬਿੰਬ ਰੂਪ ਜੀਵ ਬਿੰਬ ਰੂਪ ਬ੍ਰਹਮ ਕੋਲ ਵੱਖਰਾ ਨਹੀਂ, ਉਸਦਾ ਵੱਖਰਾਪਨ ਸੋ ਹੈ ਜਿਹੜਾ ਉਹ ਪਰਮ ਕਰਕੇ ਪ੍ਰਤੀਤ ਹੁੰਦਾ। ਮਹਾਰਾਜ ਨੌਵੇਂ ਪਾਤਸ਼ਾਹ ਇਹ ਫਰਕ ਦੂਰ ਕਰਦੇ ਨੇ। ਮਹਾਰਾਜ ਕਹਿੰਦੇ ਪੋਹਪ ਮਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਕਹਿੰਦੇ ਪੋਹਪ ਹੁੰਦਾ ਫੁੱਲ, ਫੁੱਲ ਦੇ ਵਿੱਚ ਜਿਵੇਂ ਖੁਸ਼ਬੂ ਵਸਦੀ ਹੈ, ਨਜ਼ਰ ਨਹੀਂ ਆਉਂਦੀ, ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਦਿਖਦਾ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਕਹਿਣ ਤੋਂ ਭਾਵ ਇਹ ਆ ਕਿ ਜਦੋਂ ਆਪਾਂ ਸ਼ੀਸ਼ੇ ਸਾਹਮਣੇ ਜਾਂਦੇ ਹਾਂ ਤਾਂਹੀਓ ਆਪਾਂ ਆਪਣਾ ਰੂਪ ਦੇਖਦੇ ਹਾਂ ਨਾ। ਕਹਿੰਦੇ ਹੁਣ ਆਪਣਾ ਰੂਪ ਕਿਵੇਂ ਦੇਖੀਏ ਆਤਮਕ, ਕਹਿੰਦੇ ਦੇਖੋ ਸ਼ੀਸ਼ੇ ਵਰਗਾ ਦੁਨੀਆਂ ਚ ਕੌਣ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਜਾਓ, ਪ੍ਰਤੱਖ ਸ਼ੀਸ਼ੇ ਵਿੱਚ ਤਾਂ ਆਪਣਾ ਬਾਹਰਲਾ ਰੂਪ ਦਿਖਦਾ, ਤੇ ਆਤਮਾ ਰੂਪ ਦੇਖਣਾ ਜਿਹੜਾ ਅੰਦਰ ਲਾਈਟ ਆ ਆਪਣੀ, ਤੇ ਗੁਰੂ ਗ੍ਰੰਥ ਸਾਹਿਬ ਵੱਡਾ ਪ੍ਰਕਾਸ਼। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੋ, ਬੇਨਤੀ ਕਰੋ, ਭਗਤੀ ਕਰੋ। ਸ਼ੀਸ਼ੇ ਵਿੱਚ ਬਾਹਰਲਾ ਰੂਪ ਦਿਖਿਆ, ਜੇ ਅੰਦਰਲਾ ਰੂਪ ਆਪਣਾ ਦੇਖਣਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਿਖਾ ਦੇਣਗੇ ਆਤਮਾ। ਕਹਿੰਦੇ ਨੇ ਐਸੋ ਰਾਮ ਰਾਏ ਅੰਤਰ ਜਾਮੀ ਜੈਸੇ ਦਰਪਣ ਮਾਹੇ ਬਦਨ ਪ੍ਰਵਾਨੀ। ਹੁਣ ਦੂਜਾ ਦ੍ਰਿਸ਼ਟਾਂਤ ਹੋਰ ਵੀ ਹੈ, ਜਿਵੇਂ ਸੂਰਜ ਦਾ ਪ੍ਰਤੀਬਿੰਬ ਘੜੇ ਦੀ ਉਪਾਧੀ ਕਰਕੇ ਵੱਖਰਾ ਪ੍ਰਤੀਤ ਹੁੰਦਾ, 100 ਘੜਾ ਰੱਖ ਦੀਏ ਭਰ ਕੇ ਸਾਰਿਆਂ ਚ ਸੂਰਜ ਦਿਖੂਗਾ ਥੱਲੇ। ਕਹਿੰਦੇ ਜਦੋਂ ਡੰਡਾ ਲੈ ਕੇ ਘੜਾ ਤੋੜ ਦਿੱਤਾ, ਪਾਣੀ ਸਾਰਾ ਪਾਣੀ ਚ ਮਿਲ ਗਿਆ ਸਮੁੰਦਰ ਚ, ਉਹ ਪ੍ਰਤੀਬਿੰਬ ਸੂਰਜ ਨਾਲ ਮਿਲ ਜਾਂਦਾ। ਇਵੇਂ ਅੰਤਹਿ ਕਰਨ ਰੂਪ ਘੱਟ ਉਪਾਧੀ ਕਰਕੇ ਬ੍ਰਹਮ ਨਾਲੋਂ ਜੀਵ ਭਿੰਨ ਪ੍ਰਤੀਤ ਹੁੰਦਾ, ਕਿਉਂਕਿ ਆਪਣੇ ਅੰਦਰ ਵੀ ਮਟਾ ਆਕਾਸ਼ ਹੈ। ਜਦ ਗਿਆਨ ਰੂਪ ਡੰਡੇ ਦੁਆਰਾ ਅੰਤਹਿ ਕਰਨ ਰੂਪ ਘੱਟ ਦੀ ਨਿਵਿਰਤੀ ਕਰ ਦਈਏ, ਤਦੋਂ ਜੀਵ ਬ੍ਰਹਮ ਨਾਲ ਭੇਦ ਹੋ ਜਾਂਦਾ। ਮਹਾਰਾਜ ਫਰਮਾਉਂਦੇ ਨੇ, ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁਨ ਸਮਾਨਾ। ਵਾਸਤਵ ਦੇ ਵਿੱਚ ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਸੋ ਐਸੇ ਜਿਹੜੇ ਗੁਰੂ ਕੇ ਵਾਕ ਨੇ ਨਾ, ਗੁਰਵਾਕਾਂ ਅਨੁਸਾਰ ਜੀਵ ਬ੍ਰਹਮ ਦੇ ਭੇਦ ਨੂੰ ਮਿਥਿਆ ਜਾਣ ਕੇ ਅਭੇਦ ਨਿਸ਼ਚੇ ਕਰੇ, ਇਸ ਤਰੀਕੇ ਨਾਲ ਸਾਰਿਆਂ ਭੇਦਾਂ ਨੂੰ ਨਿਵਿਰਤ ਕਰੇ, ਕਿਉਂਕਿ ਸਾਰੇ ਭੇਦ ਉਪਾਧਕ ਹਨ, ਸਾਡੇ ਚ ਰੁਕਾਵਟ ਹਨ। ਉਪਾਧੀ ਦੀ ਦ੍ਰਿਸ਼ਟੀ ਤਿਆਗ ਕੇ ਉਹਨਾਂ ਦਾ ਭੇਦ ਜਾਣ ਲਵੇ। ਸੋ ਜੀਵ ਈਸ਼ਵਰ ਦਾ ਭੇਦ ਅਵਿਦਿਆ ਮਾਇਆ ਉਪਾਧੀ ਦੀ ਦ੍ਰਿਸ਼ਟੀ ਕਰਕੇ ਹੈ, ਜੀਵ ਜੀਵ ਦਾ ਭੇਦ ਨਾਨਾ ਵਿਦਿਆ ਅਕਸ ਉਪਾਧੀ ਦੀ ਦ੍ਰਿਸ਼ਟੀ ਕਰਕੇ ਹੈ, ਜੀਵ ਜੜ ਦਾ ਭੇਦ ਮਲਨ ਸਤ ਪ੍ਰਧਾਨ ਵਿਦਿਆ ਅਤੇ ਕੇਵਲ ਤਮ ਪ੍ਰਧਾਨ ਵਿਦਿਆ ਉਪਾਧੀ ਦੀ ਦ੍ਰਿਸ਼ਟੀ ਕਰਕੇ ਹੈ, ਅਤੇ ਇਸੇ ਪ੍ਰਕਾਰ ਹੀ ਜੜ ਜੜ ਦਾ ਭੇਦ ਕੇਵਲ ਤਮ ਪ੍ਰਧਾਨ ਵਿਦਿਆ ਅਤੇ ਸਤੋ ਪ੍ਰਧਾਨ ਮਾਇਆ ਉਪਾਧੀ ਦੀ ਦ੍ਰਿਸ਼ਟੀ ਕਰਕੇ ਹੈ। ਇਹਨਾਂ ਸਾਰੀਆਂ ਉਪਾਧੀਆਂ ਦੀ ਦ੍ਰਿਸ਼ਟੀ ਤਿਆਗ ਕਰਕੇ ਸਭ ਪਦਾਰਥਾਂ ਦਾ ਚੇਤਨ ਨਾਲ ਭੇਦ ਨਿਸ਼ਚੇ ਕਰੇ, ਇਸ ਤਰ੍ਹਾਂ ਬਿੰਬ ਪ੍ਰਤੀਬਿੰਬ ਦੇ ਦ੍ਰਿਸ਼ਟਾਂਤ ਦੁਆਰਾ ਭੇਦ ਭਰਮ ਦੀ ਨਿਵਿਰਤੀ ਕਰੇ। ਹੁਣ ਦੂਸਰਾ ਆ ਗਿਆ ਆਪਣੇ ਅੰਦਰ ਕਰਤੱਤ ਭਰਮ। ਸੋ ਕਰਤੱਤ ਭਰਮ ਦੀ ਨਿਵਿਰਤੀ ਲੋਹਤ ਯਾਨੇ ਜਪਾ ਪੁਸ਼ਪ ਅਤੇ ਸਫਟਕ ਮਣੀ ਦੇ ਦ੍ਰਿਸ਼ਟਾਂਤ ਦੁਆਰਾ ਕਰੋ। ਉਹ ਕਿਵੇਂ? ਕਹਿੰਦੇ ਜਿਵੇਂ ਲਾਲ ਰੰਗ ਦੇ ਕੱਪੜੇ ਉੱਪਰ ਧਰੇ ਸਫਟਕ, ਸਫਟਕ ਜਿਹੜਾ ਬਲੌਰ ਹੁੰਦਾ, ਸ਼ੀਸ਼ੇ ਦਾ ਬਣਿਆ ਹੋਇਆ ਨਕਲੀ ਹੀਰਾ ਜਿਹਾ, ਜਦੋਂ ਆਪਾਂ ਲਾਲ ਰੰਗ ਦੇ ਉੱਤੇ ਧਰਦੇ ਹਾਂ ਸਫਟਕ ਮਣੀ, ਵਿੱਚੇ ਕੱਪੜੇ ਦਾ ਰੰਗ ਲਾਲ ਰੰਗ ਸੰਯੋਗ ਸੰਬੰਧ ਨਾਲ ਉਹਦਾ ਵੀ ਰੰਗ ਲਾਲ ਹੋ ਜਾਂਦਾ, ਜਿਹੜਾ ਨਕਲੀ ਹੀਰਾ ਹੁੰਦਾ। ਅਸਲੀ ਹੀਰਾ ਥੱਲਿਓਂ ਜਿਹੜਾ ਹੈ ਨਾ, ਥੱਲਿਓਂ ਨਹੀਂ ਰੰਗ ਨੂੰ ਖਿੱਚਦਾ, ਪਰ ਉਹ ਤਾਂ ਕੱਪੜੇ ਦਾ ਧਰਮ ਹੈ ਲਾਲ ਰੰਗ। ਕੱਪੜੇ ਅਤੇ ਸਫਟਕ ਮਣੀ ਦੇ ਵਿਯੋਗ ਹੋਣ ਕਰਕੇ ਸਫਟਕ ਮਣੀ ਵਿਖੇ ਲਾਲ ਰੰਗ ਭਾਸਦਾ ਨਹੀਂ। ਜਦੋਂ ਆਪਾਂ ਨਕਲੀ ਹੀਰਾ ਜਾਂ ਸਫਟਕ ਜਾਂ ਬਲੌਰ ਕਹਿ ਦਈਏ, ਆ ਜਿਹੜੇ ਗੁਰਦੁਆਰਿਆਂ ਅੰਦਰ ਫਨੂਸ ਹੁੰਦੇ, ਸਾਰੇ ਬਲੌਰਾਂ ਦੇ ਬਣੇ ਹੁੰਦੇ, ਜਦੋਂ ਆਪਾਂ ਲਾਲ ਕੱਪੜਾ ਪਾਸੇ ਕਰ ਦਈਏ ਉਸ ਤੋਂ, ਬਲੌਰ ਤੋਂ, ਉਹ ਚੰਗਾ ਭਲਾ ਫਿਰ ਚਿੱਟਾ ਹੋ ਜਾਂਦਾ। ਇਸ ਕਰਕੇ ਲਾਲ ਰੰਗ ਸਫਟਕ ਮਣੀ ਦਾ ਧਰਮ ਨਹੀਂ, ਪਰ ਸਫਟਕ ਮਣੀ ਵਿਖੇ ਭਰਮ ਕਰਕੇ ਪ੍ਰਤੀਤ ਹੁੰਦਾ, ਕਿਉਂਕਿ ਥੱਲੇ ਲਾਲ ਕੱਪੜਾ। ਕਹਿੰਦੇ ਤੈਸੇ ਅੰਤੇ ਕਰਨ ਦਾ ਧਰਮ ਜੋ ਕਰਤਾ ਭੋਗਤਾਪਣਾ ਹੈ ਨਾ, ਸੋ ਆਤਮਾ ਵਿਖੇ ਤਦ ਆਤਮ ਸੰਬੰਧ ਕਰਕੇ ਭਾਸਦਾ, ਪਰ ਉਹ ਅੰਤੇ ਕਰਨ ਦਾ ਧਰਮ ਨਹੀਂ। ਅਸਲ ਵਿੱਚ ਸਖੋਪਤ ਅਵਸਥਾ ਵਿੱਚ ਅੰਤੇ ਕਰਨ ਅਤੇ ਆਤਮਾ ਦੇ ਵਿਯੋਗ ਹੋਣ ਕਰਕੇ ਆਤਮਾ ਵਿੱਚ ਭਾਸਦਾ ਨਹੀਂ, ਇਸ ਕਰਕੇ ਆਤਮਾ ਦਾ ਧਰਮ ਨਹੀਂ, ਕਿੰਤੂ ਆਤਮਾ ਵਿਖੇ ਕਰਤਾ ਭੋਗਤਾ ਪਦਾ ਭਰਮ ਕਰਕੇ ਭਾਸਦਾ। ਇਹ ਰੀਤੀ ਇਸੇ ਸਫਟਕ ਮਣੀ ਵਿੱਚ ਲਾਲ ਰੰਗ ਦੀ ਪ੍ਰਤੀਤੀ ਦੇ ਦ੍ਰਿਸ਼ਟਾਂਤ ਦੁਆਰਾ ਕਰਤਾ ਭੋਗਤਾਪਣੇ ਦੇ ਭਰਮ ਦੀ ਨਿਵਿਰਤੀ ਹੁੰਦੀ ਹੈ। ਤੀਸਰੇ ਸੰਘ ਭਰਮ ਦੀ ਨਿਵਿਰਤੀ ਜਿਹੜੀ ਹੈ ਨਾ, ਉਹ ਘਟਾਕਾਸ਼ ਦੇ ਦ੍ਰਿਸ਼ਟਾਂਤ ਨਾਲ ਕਰੀਏ। ਸੰਘ ਭਰਮ ਤੀਸਰਾ ਹੈ। ਕਹਿੰਦੇ ਜਿਸ ਪ੍ਰਕਾਰ ਘੱਟ ਉਪਾਧੀ ਵਾਲਾ ਆਕਾਸ਼ ਘਟਾਕਾਸ਼ ਹੈ, ਸੋ ਆਕਾਸ਼ ਘੜੇ ਦੇ ਸੰਘ ਕਰਕੇ ਪ੍ਰਤੀਤ ਹੁੰਦਾ। ਇਹਦੇ ਆਪਾਂ ਇੱਕ ਵਾਰੀ ਥੋੜ੍ਹਾ ਜਿਹਾ ਹੋਰ ਖੋਲ ਦਿੰਦੇ ਹਾਂ। ਇੱਕ ਹੁੰਦਾ ਘਟਾਕਾਸ਼ ਘੜਾ, ਖਾਲੀ ਘੜੇ ਦੇ ਅੰਦਰ ਜਿਹੜਾ ਖਾਲੀ ਥਾਂ ਹੈ ਇਹਨੂੰ ਆਪਾਂ ਕਹਿੰਦੇ ਘਟਾਕਾਸ਼। ਇੱਕ ਅਸਮਾਨ ਵਿੱਚ ਜਦੋਂ ਬੱਦਲ ਆ ਜਾਂਦੇ ਨੇ ਉਹਦੇ ਥੱਲੇ ਥੱਲੇ ਜਿੰਨਾ ਆਕਾਸ਼ ਹੁੰਦਾ ਉਹਨੂੰ ਮੇਘਾਕਾਸ਼ ਕਹਿੰਦੇ ਨੇ। ਇਸੇ ਪ੍ਰਕਾਰ ਇੱਕ ਮਟਾਕਾਸ਼ ਹੁੰਦਾ, ਮਟਾਕਾਸ਼ ਹੁੰਦਾ ਜਿਵੇਂ ਮਕਾਨ ਦੇ ਅੰਦਰ ਜਿੰਨਾ ਖਾਲੀ ਥਾਂ ਹੈ ਇਹ ਮਟਾਕਾਸ਼ ਹੈ। ਜੇ ਮਕਾਨ ਹੀ ਨਾ ਹੈਗਾ ਤਾਂ ਆਕਾਸ਼ ਕਿੱਧਰ ਗਿਆ, ਉਹ ਵੱਡੇ ਆਕਾਸ਼ ਚ ਮਿਲ ਗਿਆ। ਘੜਾ, ਘੜੇ ਵਿੱਚ ਖਾਲੀ ਥਾਂ ਨੂੰ ਵੀ ਆਕਾਸ਼ ਕਹਿੰਦੇ ਨੇ। ਘੜਾ ਤੋੜ ਦਿਓ, ਉਹਦੇ ਵਿਚਲਾ ਖਾਲੀ ਥਾਂ ਵੀ ਆਕਾਸ਼ ਵਿੱਚ ਮਿਲ ਗਿਆ, ਉਹ ਪ੍ਰਮਾਣ ਦਿੰਦੇ ਨੇ। ਜਿਸ ਪ੍ਰਕਾਰ ਘੱਟ ਉਪਾਧੀ ਵਾਲਾ ਆਕਾਸ਼ ਘਟਾਕਾਸ਼ ਹੈ, ਸੋ ਆਕਾਸ਼ ਘੜੇ ਦੇ ਸੰਗ ਕਰਕੇ ਪ੍ਰਤੀਤ ਹੁੰਦਾ। ਤਦ ਵੀ ਘੜੇ ਦੇ ਧਰਮ ਉਤਪਤੀ ਨਾਸ ਗਮਨ ਆਦਿਕ ਹਨ, ਉਹ ਘੜੇ ਦਾ ਧਰਮ ਹੈ। ਉਤਪਤੀ ਉਹਦਾ ਘੁਮਿਆਰ ਕਰਦਾ, ਫਿਰ ਉਹਦਾ ਤੋੜ ਕੇ ਡੰਡੇ ਨਾਲ ਨਾਸ ਕਰ ਦਈਦਾ, ਜੰਮਣਾ ਤੇ ਮਰਨਾ ਇਹ ਚੀਜ਼ਾਂ ਆ ਜਾਂਦੀਆਂ। ਉਹ ਆਕਾਸ਼ ਨੂੰ ਸਪਰਸ਼ ਨਹੀਂ ਕਰਦੇ, ਇਸ ਲਈ ਆਕਾਸ਼ ਅਸੰਗ ਹੈ। ਘੜੇ ਦੇ ਵਿੱਚ ਆਕਾਸ਼ ਹੈ ਪਰ ਆਕਾਸ਼ ਨੂੰ ਸਪਰਸ਼ ਨਹੀਂ ਕਰਦਾ। ਜਿਹੜਾ ਆਕਾਸ਼ ਦਾ ਸੰਬੰਧ ਘੜੇ ਨਾਲ ਪ੍ਰਤੀਤ ਹੋ ਰਿਹਾ ਉਹ ਭਰਮ ਕਰਕੇ ਹੀ ਆਪਣੇ ਮਨ ਚ। ਇਸੇ ਪ੍ਰਕਾਰ ਦੇਹ ਆਦਿਕ ਸੰਘਾਤ ਰੂਪ ਉਪਾਧੀ ਵਾਲਾ ਆਤਮਾ ਜੀਵ ਆਖੀਦਾ। ਇੱਕ ਆਕਾਸ਼ ਆਪਣੇ ਹਿਰਦੇ ਵਿੱਚ ਵੀ ਜਿੱਥੇ ਖਾਲੀ ਥਾਂ, ਇੱਕ ਆਕਾਸ਼ ਦਸਮ ਦੁਆਰ ਨੂੰ ਵੀ ਕਹਿੰਦੇ ਆ, ਗਗਨ ਉੱਪਰ ਗਗਨ ਗਗਨ ਪਰ ਗੋਰਖ ਤਾਕਾ ਆਗਮ ਗੁਰੂ ਪੁਨਵਾਸੀ ਹੈ। ਆਪਣੇ ਦਸਮ ਦੁਆਰ ਵਿੱਚ ਵੀ ਜਿਹੜਾ ਖਾਲੀ ਥਾਂ ਆਕਾਸ਼ ਹੀ ਕਹਿੰਦੇ ਉਹਨੂੰ ਗਗਨ। ਇੱਕ ਆਪਣਾ ਹਿਰਦਾਰੀ ਦਾ ਆਕਾਸ਼ ਕਹਿੰਦੇ ਆ ਬਾਣੀ ਦੇ ਅੰਦਰ। ਸੋ ਇਸ ਪ੍ਰਕਾਰ ਕਹਿੰਦੇ ਨੇ ਆਤਮਾ ਦੇਹ ਆਦਿਕ ਦੇ ਨਾਲ ਭਾਸਦਾ, ਤਦ ਹੀ ਪੀ ਦੇਹ ਆਦਿਕਾਂ ਦੇ ਜੋ ਜਨਮ ਮਰਨ ਆਦਿਕ ਧਰਮ ਹਨ ਉਹ ਆਤਮਾ ਨਾਲ ਸਪਰਸ਼ ਨਹੀਂ ਕਰਦੇ। ਫਿਰ ਸੁਣ ਲਓ, ਆਤਮਾ ਦੇਹ ਕਰਕੇ ਹੀ ਭਾਸਦਾ ਹੈ। ਵੈਸੇ ਤਾਂ ਆਤਮਾ ਦਾ ਕੋਈ ਸਰੂਪ ਹੀ ਨਹੀਂ ਹੈ, ਪਰ ਜਦੋਂ ਆਤਮਾ ਦੇਹ ਦੇ ਅੰਦਰ ਪੈ ਜਾਂਦੀ ਫਿਰ ਤੁਰੀ ਫਿਰਦੀ, ਜਦੋਂ ਆਤਮਾ ਨਿਕਲ ਜਾਂਦੀ ਤਾਂ ਸਰੀਰ ਕੁਛ ਵੀ ਨਹੀਂ, ਮਿੱਟੀ ਹੋ ਜਾਂਦਾ। ਕਿਉਂਕਿ ਦੇਹ ਆਦਿਕ ਸੰਘਾਤ ਦ੍ਰਿਸ਼ ਭਾਵ ਦਿਸਣੇ ਵਾਲੇ ਹਨ ਤੇ ਆਤਮਾ ਦਿਖਦਾ ਨਹੀਂ, ਇਸ ਕਰਕੇ ਆਤਮਾ ਸੰਘਾਤ ਤਿੰਨ ਸਰੀਰਾਂ ਤੋਂ ਨਿਆਰਾ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਸੋ ਜਿਸ ਕਰਕੇ ਆਤਮਾ ਸੰਘਾਤ ਰੂਪ ਨਹੀਂ। ਸੋ ਇਸ ਕਾਰਨ, ਇਸ ਢੰਗ ਨਾਲ, ਇਸ ਕਾਰਨ ਕਹਿੰਦੇ ਆਤਮਾ ਦਾ ਸੰਘਾਤ ਨਾਲ ਹੰਗਤਾ ਰੂਪ ਸੰਬੰਧ ਨਹੀਂ ਔਰ ਆਤਮਾ ਦਾ ਸੰਘਾਤ ਨਹੀਂ, ਕਿੰਤੂ ਪੰਜ ਮਹਾਂਭੂਤਾਂ ਦਾ ਸੰਘਾਤ ਹੈ, ਪੰਜ ਤੱਤਾਂ ਦਾ। ਇਸ ਕਰਕੇ ਆਤਮਾ ਦਾ ਸੰਘਾਤ ਨਾਲ ਮਮਤਾ ਰੂਪ ਸੰਬੰਧ ਵੀ ਨਹੀਂ। ਇਸ ਕਰਕੇ ਆਤਮਾ ਸੰਘਾਤ ਤਿੰਨਾਂ ਸਰੀਰਾਂ ਤੋਂ ਨਿਆਰਾ ਹੈ। ਤਾਂ ਤੇ ਆਤਮਾ ਦਾ ਸੰਘਾਤ ਤੇ ਸੰਬੰਧੀ ਇਸਤਰੀ ਪੁੱਤਰ ਘਰ ਆਦਿਕਾਂ ਨਾਲ ਵੀ ਮਮਤਾ ਰੂਪ ਸੰਬੰਧ ਨਹੀਂ ਹੈ। ਐਸੇ ਆਤਮਾ ਸੰਗ ਹੈ ਪਰ ਹੰਗਤਾ ਮਮਤਾ ਰੂਪ ਸੰਬੰਧ ਦੇਹ ਆਦਿਕਾਂ ਦਾ ਆਤਮਾ ਵਿਖੇ ਭਰਮ ਕਰਕੇ ਪ੍ਰਤੀਤ ਹੁੰਦਾ ਹੈ। ਇਸ ਪ੍ਰਕਾਰ ਆਤਮਾ ਨੂੰ ਅਸਲ ਵਿੱਚ ਅਸੰਗ ਜਾਣ ਕੇ ਘਟਾਕਾਸ਼ ਦੇ ਦ੍ਰਿਸ਼ਟਾਂਤ ਦੁਆਰਾ ਸੰਗ ਭਰਮ ਦੀ ਨਿਵਿਰਤੀ ਕਰੇ। ਹੁਣ ਚੌਥੇ ਵਿਕਾਰ ਭਰਮ ਦੀ ਨਿਵਿਰਤੀ ਰੱਸੀ ਵਿੱਚ ਕਲਪਿਤ ਸੱਪ ਦੇ ਦ੍ਰਿਸ਼ਟਾਂਤ ਨਾਲ ਦੂਰ ਕਰੀਏ। ਇਹ ਹੈਗਾ ਵਿਕਾਰ ਭਰਮ। ਜਿਸ ਪ੍ਰਕਾਰ ਰੱਸੀ ਨੂੰ ਵਿਸ਼ੇ ਕਰਨ ਵਾਸਤੇ ਜੋ ਜਦੋਂ ਨਿਕਲੀ, ਸੋ ਜਦੋਂ ਦੇਖਿਆ ਕਿ ਰੱਸੀ ਜਿਹੜੀ ਹੈ ਉਹ ਸੱਪ ਰੂਪ ਨਜ਼ਰ ਆਈ, ਜਿਹੜੀ ਅੰਤਕਰਨ ਦੀ ਬਿਰਤੀ ਹੈ ਉਹ ਥੋੜ੍ਹੇ ਅੰਧਰੇ ਅੰਧੇਰੇ ਕਰਕੇ ਰੱਸੀ ਦੇ ਅਵਰਨ ਨੂੰ ਦੂਰ ਨਹੀਂ ਕਰ ਸਕਦੀ। ਤਦੋਂ ਰੱਸੀ ਜਿਹੜੀ ਸੀ ਅਵਛਿੰਨ ਚੇਤਨ ਵਿੱਚ ਸਥਿਤ ਤੁਲਾ ਵਿਦਿਆ ਵਿੱਚ ਖੋਭ ਹੋ ਕਰਕੇ ਉਹ ਅਵਿਦਿਆ ਸਰਪਾਕਾਰ ਪ੍ਰਣਾਮ ਨੂੰ ਪ੍ਰਾਪਤ ਹੁੰਦੀ ਹੈ। ਉਹ ਸੱਪ ਅਵਿਦਿਆ ਦਾ ਪ੍ਰਣਾਮ ਹੈ ਅਤੇ ਰੱਸੀ ਅਵਛਿੰਨ ਚੇਤਨ ਦਾ ਵਿਵਰਤ ਹੈ, ਪ੍ਰਣਾਮ ਨਹੀਂ ਹੈ। ਇਹ ਜਿਹੜਾ ਹੈ ਨਾ, ਇਹਦੇ ਵਿੱਚ ਪ੍ਰਣੰਗਵਾਦ ਤੇ ਵਿਵਰਤਵਾਦ, ਇਹ ਆਪਣੀ ਆਤਮ ਗਿਆਨ ਕਥਾ ਚ ਹੈ, ਫਿਰ ਇੱਕ ਵਾਰ ਦੱਸ ਦਿੰਦੇ ਹਾਂ। ਇੱਕ ਤਾਂ ਉਹ ਹੁੰਦਾ ਕਿ ਇੱਕ ਚੀਜ਼ ਬਣ ਕੇ ਬਦਲ ਜਾਂਦੀ ਹੈ, ਜਿਵੇਂ ਪਾਣੀ ਤੋਂ ਬਰਫ਼, ਬਰਫ਼ ਤੋਂ ਪਾਣੀ। ਪਰ ਇੱਕ ਚੀਜ਼ ਉਹ ਹੈ ਜਿਵੇਂ ਦੁੱਧ ਤੋਂ ਦਹੀਂ, ਦਹੀਂ ਤੋਂ ਦੁੱਧ ਨਹੀਂ ਬਣ ਸਕਦਾ। ਦਹੀਂ ਤੋਂ ਮੱਖਣ ਬਣਾ ਲਈਏ ਤਾਂ ਮੱਖਣ ਤੋਂ ਦਹੀਂ ਨਹੀਂ ਬਣ ਸਕਦਾ ਵਾਪਸ। ਇਹ ਦੋ ਚੀਜ਼ਾਂ ਨੂੰ ਕਹਿੰਦੇ ਨੇ ਪ੍ਰਣੰਗਵਾਦ ਤੇ ਇਸੇ ਪ੍ਰਕਾਰ ਵਿਵਰਤਵਾਦ। ਇਸੀ ਪ੍ਰਕਾਰ ਬ੍ਰਹਮ ਚੇਤਨ ਦੇ ਆਸਰਿਤ ਜੋ ਮੂਲਾ ਅਵਿਦਿਆ ਨਾ, ਬ੍ਰਹਮ ਚੇਤਨ ਦੇ ਆਸਰੇ ਜੋ ਮੂਲਾ ਅਵਿਦਿਆ, ਸੋ ਪਰਾਰਬਧ ਰੂਪ ਨਿਮਿਤ ਨੂੰ ਪਾ ਕੇ ਜੜ ਚੇਤਨ ਪ੍ਰਪੰਚ ਰੂਪ ਵਿਕਾਰ ਨੂੰ ਧਾਰਨ ਕਰਦੀ। ਸੋ ਪ੍ਰਪੰਚ ਅਵਿਦਿਆ ਦਾ ਪ੍ਰਣਾਮ ਹੈ ਅਤੇ ਬ੍ਰਹਮ ਚੇਤਨ ਦਾ ਵਿਵਰਤ ਹੈ, ਪ੍ਰਣਾਮ ਨਹੀਂ। ਕਿਉਂਕਿ ਬ੍ਰਹਮ ਚੇਤਨ ਪ੍ਰਣਾਮ ਨਹੀਂ ਦਾ ਮਤਲਬ ਕਿ ਬ੍ਰਹਮ ਚੇਤਨ ਸਦਾ ਹੀ ਰਹਿੰਦਾ ਸਤ ਚੇਤਨ ਆਨੰਦ। ਤੇ ਪ੍ਰਣੰਗਵਾਦ ਕੀ ਹੁੰਦਾ? ਸੋ ਪ੍ਰਪੰਚ ਵਿਦਿਆ ਦਾ ਪ੍ਰਣਵਵਾਦ ਹੁੰਦਾ, ਜਿਵੇਂ ਇਹ ਜਿਹੜਾ ਹੈ ਪ੍ਰਣਵਵਾਦ, ਇਹਦੇ ਵਿੱਚ ਜਿਵੇਂ ਇੱਕ ਵਾਰੀ ਦੁੱਧ ਤੋਂ ਦਹੀਂ ਬਣ ਕੇ ਦੁਬਾਰਾ ਦੁੱਧ ਨਹੀਂ ਬਣ ਸਕਦਾ, ਇਹਨੂੰ ਕਹਿੰਦੇ ਪ੍ਰਣੰਗਵਾਦ। ਬ੍ਰਹਮ ਚੇਤਨ ਦਾ ਵਿਵਰਤ ਹੈ। ਵਿਵਰਤਵਾਦ ਕੀ ਹੁੰਦਾ? ਵੀ ਉਹ ਜਿਵੇਂ ਪਹਿਲਾਂ ਇਕੱਲਾ ਸੀ ਪਰਮਾਤਮਾ, ਜਬ ਆਕਾਰ ਉਹ ਕਸ਼ਨਾ ਦ੍ਰਿਸ਼ਟੇਤਾ, ਜਦੋਂ ਕੁਛ ਵੀ ਨਹੀਂ ਸੀ ਤਦੋਂ ਵੀ ਸੀਗਾ, ਹੁਣ ਸੰਸਾਰ ਹੈਗਾ ਉਹ ਤਦੋਂ ਵੀ ਹੈਗਾ, ਜਦੋਂ ਸੰਸਾਰ ਨਹੀਂ ਹੋਊਗਾ ਉਹ ਤਦੋਂ ਵੀ ਹੋਊਗਾ, ਇਹਨੂੰ ਕਹਿੰਦੇ ਨੇ। ਸੋ ਇਸ ਪ੍ਰਕਾਰ ਵਿਵਰਤਵਾਦ। ਸੋ ਇਸ ਪ੍ਰਪੰਚ ਦਾ ਅਧਿਸ਼ਠਾਨ ਬ੍ਰਹਮ ਹੈ। ਇਸ ਪ੍ਰਪੰਚ ਦਾ ਅਧਿਸ਼ਠਾਨ ਦਾ ਅਰਥ ਹੁੰਦਾ ਆਸਰਾ। ਉਹਦੇ ਗਿਆਨ ਕਰਕੇ ਭਰਮ ਦੀ ਨਿਵਿਰਤੀ ਹੁੰਦੀ ਹੈ। ਜਿਸ ਪ੍ਰਕਾਰ ਕਹੋ ਨਾਨਕ ਗੁਰ ਭਰਮ ਭਉ ਖੋਇਆ, ਅਣਦ ਰੂਪ ਸਭ ਨੈਣ ਅਲੋਇਆ। ਇਸ ਪ੍ਰਕਾਰ ਗੁਰਵਾਕਾਂ ਦੁਆਰਾ ਬ੍ਰਹਮ ਆਤਮਾ ਨੂੰ ਨਿਰਵਿਕਾਰ ਜਾਣ ਕੇ ਰੱਸੀ ਅਤੇ ਸੱਪ ਦੇ ਦ੍ਰਿਸ਼ਟਾਂਤ ਸੇ ਵਿਕਾਰ ਭਰਮ ਦੀ ਨਿਵਿਰਤੀ ਕਰੇ। ਬ੍ਰਹਮ ਇਤਰ ਜਗ ਸੱਤ ਹੈ। ਇਸ ਪੰਜਵੇਂ ਭਰਮ ਦੀ ਨਿਵਿਰਤੀ ਕਣਕ ਕੁੰਡਲ ਦੇ ਦ੍ਰਿਸ਼ਟਾਂਤ ਦੁਆਰਾ ਕਰਦੇ ਨੇ। ਜਿਸ ਤਰ੍ਹਾਂ ਕਣਕ ਹੁੰਦਾ ਸੋਨਾ ਅਤੇ ਕੁੰਡਲ ਹੁੰਦਾ ਜਿਵੇਂ ਸੋਨੇ ਦੇ ਕੁੰਡਲ, ਛਾਪਾਂ ਛੱਲੇ ਦਾ ਕਾਰਨ ਕਾਰਜ ਭਾਵ ਕਰਕੇ ਭੇਦ ਪ੍ਰਤੀਤ ਹੁੰਦਾ, ਪਰ ਉਹ ਕਲਪਿਤ ਹੈ। ਕਿਉਂਕਿ ਸੋਨੇ ਤੋਂ ਵੱਖਰਾ ਕੁੰਡਲ, ਜਿਹੜੇ ਛਾਪਾਂ, ਚੈਨੀਆਂ ਕੁਛ ਵੀ ਬਣਦਾ, ਇਹ ਭਿੰਨ ਕੁੰਡਲ ਦਾ ਭਿੰਨ ਸਰੂਪ ਦੇਖਣ ਵਿੱਚ ਨਹੀਂ ਆਉਂਦਾ। ਸੋ ਇਸ ਤੇ ਇਹ ਵਾਸਤਵ ਭੇਦ ਹੈ। ਤਾਂ ਤੇ ਸੋਨੇ ਨਾਲੋਂ ਕੁੰਡਲ ਦੀ ਵੱਖਰੀ ਸੱਤਿਆ ਕੁਝ ਵੀ ਨਹੀਂ ਹੈ। ਤਾਂ ਉਹ ਵੀ ਸੋਨਾ ਹੀ ਹੈ, ਛਾਂਪ ਛੱਲੇ ਵੀ ਸੋਨਾ ਹੀ ਹੈ ਤੇ ਸੋਨੇ ਦੀ ਡਲੀ ਵੀ ਸੋਨਾ ਹੀ ਹੈ। ਇਸੇ ਤਰ੍ਹਾਂ ਬ੍ਰਹਮ ਅਤੇ ਜਗਤ ਦਾ ਕਾਰਨ ਕਾਰਜ ਭਾਵ ਕਰਕੇ ਭੇਦ ਪ੍ਰਤੀਤ ਹੁੰਦਾ। ਕਾਰਨ ਕਾਰਜ ਭਾਵ ਕਰਕੇ ਭਾਵ ਬ੍ਰਹਮ ਦਾ ਕਾਰਨ ਰੂਪ ਵੀ ਬ੍ਰਹਮ ਹੀ ਹੈ, ਜਗਤ ਦਾ ਕਾਰਨ ਰੂਪ ਵੀ ਬ੍ਰਹਮ ਹੀ ਹੈ ਤੇ ਕਾਰਜ ਰੂਪ ਵੀ ਆਪ ਹੀ ਹੈ। ਸੋ ਮਹਾਰਾਜ ਕਹਿੰਦੇ ਨੇ ਕਰਨ ਕਾਰਨ ਪ੍ਰਵੇਖ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਹੈ, ਜਲ ਥਲ ਮਈਅਲ ਸੋਏ। ਪਰ ਭੇਦ ਕਲਪਤ ਹੈ, ਜਿਹੜਾ ਉਹਨਾਂ ਦੇ ਵਿੱਚ ਭੇਦ ਪਿਆ ਹੋਇਆ ਨਾ ਉਹ ਕਲਪਤ ਹੈ। ਜਦੋਂ ਬ੍ਰਹਮ ਗਿਆਨ ਹੁੰਦਾ ਤੇ ਕਲਪਤ ਭੇਦ ਮਾਤਰ ਉੱਡ ਜਾਂਦਾ, ਸਭ ਗੋਬਿੰਦ ਗੋਬਿੰਦ ਨਜ਼ਰ ਆਉਂਦਾ। ਕਹਿੰਦੇ ਵਾਸਤੂ ਸੇ ਅਸਤ ਭੰਤੀ ਪ੍ਰੇਅਰ ਤੋਂ ਭਿੰਨ ਨਾਮ ਰੂਪ ਜੋ ਪ੍ਰਪੰਚ ਹੈ ਉਹ ਵੱਖਰਾ ਸਤ ਸਿੱਧ ਨਹੀਂ ਹੁੰਦਾ ਪਰ ਕਲਪਤ ਸਿੱਧ ਹੁੰਦਾ। ਇਸ ਪ੍ਰਕਾਰ ਇਹੋ ਜਗ ਧੂਏ ਕਾ ਪਹਾੜ ਤਾਂ ਸਾਚਾ ਮਾਨਿਆ ਕਿਹ ਵਿਚਾਰ। ਰੇ ਨਾਰੇ ਸਾਚੀ ਦੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤਾਂ ਬਾਰ। ਸੋ ਕਲਪਤ ਦੀ ਸੱਤਾ ਅਧਿਸ਼ਟਾਨ ਤੋਂ ਭਿੰਨ ਸਿੱਧ ਨਹੀਂ ਹੁੰਦੀ, ਕਿਉਂਕਿ ਜੇ ਪਰਮੇਸ਼ਰ ਹੈ ਤਾਂ ਕਲਪਤ ਰੂਪ ਮਾਇਆ ਭਾਸਦੀ ਆਪਾਂ ਨੂੰ, ਕਿੰਤੂ ਅਧਿਸ਼ਟਾਨ ਦੀ ਸੱਤਾ ਕਰਕੇ ਤੇ ਇਹਦੀ ਸੱਤਾ ਹੁੰਦੀ ਹੈ। ਅਧਿਸ਼ਟਾਨ ਦਾ ਆਸਰਾ, ਜੇ ਸੂਰਜ ਹੈ, ਦਿਨ ਹੈ, ਰਾਤ ਹੈ, ਭਾਵ ਜੇ ਉਧਰੋਂ ਸੂਰਜ ਚੜ ਰਿਹਾ, ਥੋੜੀ ਥੋੜੀ ਲਾਈਟ ਹੈ, ਥੋੜਾ ਥੋੜਾ ਹਨੇਰਾ ਹੈ, ਤਾਂਹੀਓ ਤਾਂ ਆਪਾਂ ਨੂੰ ਰੱਸੀ ਸੱਪ ਦਿਖੀ। ਉਹਦਾ ਆਸਰਾ ਕੀ ਬਣਿਆ? ਰੱਸੀ ਦਾ ਸੱਪ ਬਣਨ ਦਾ ਕਾਰਨ ਸੂਰਜ। ਤੇ ਜੇ ਬਿਲਕੁਲ ਹੀ ਹਨੇਰਾ ਹੁੰਦਾ ਫਿਰ ਰਾਤ ਨੂੰ ਕਿੱਥੇ ਦੀਂਹਦੀ ਰੱਸੀ? ਇਸ ਕਰਕੇ ਇਹਨਾਂ ਆਸਰਾ ਰੂਪ ਸੰਸਾਰ ਕਿਉਂ ਦੀਂਹਦਾ? ਕਿਉਂਕਿ ਪਰਮੇਸ਼ਰ ਹੈ, ਪਰਮੇਸ਼ਰ ਦੇ ਹੋਣ ਕਰਕੇ ਹੀ ਤਾਂ ਸੰਸਾਰ ਦਿਖਦਾ ਹੈ। ਤਾਂ ਆਪਣੇ ਮਨ ਦੇ ਅੰਦਰ ਸੰਸਾਰ ਰੂਪ ਆਪਾਂ ਨੂੰ ਰੱਸੀ ਨਜ਼ਰ ਆ ਰਹੀ ਹੈ ਬ੍ਰਹਮ ਕਰਕੇ। ਵਾਸਤਵ ਦੇ ਵਿੱਚ ਆਪਾਂ ਨੂੰ ਜਿਹੜਾ ਸੰਸਾਰ ਅਸਲ ਵਿੱਚ ਸੱਪ ਰੂਪ ਨਜ਼ਰ ਆ ਰਿਹਾ, ਤੇ ਜਦੋਂ ਆਪਣੇ ਅੰਦਰ ਪੂਰਨ ਗਿਆਨ ਹੋ ਗਿਆ, ਦਿਨ ਚੜ੍ਹੇ ਜਿਵੇਂ ਰੱਸੀ ਨਜ਼ਰ ਆਈ, ਉਹ ਤਾਂ ਰੱਸੀ ਪਈ ਹੈ, ਸੱਪ ਨਹੀਂ ਹੈ। ਜਦੋਂ ਬ੍ਰਹਮ ਗਿਆਨ ਹੋ ਗਿਆ ਜਾਂ ਪ੍ਰਕਾਸ਼ ਹੋਇਆ ਹਿਰਦੇ ਚ, ਤਾਂ ਆਪਾਂ ਨੂੰ ਉਹ ਸਾਰਾ ਜਿੰਨਾ ਜਗਤ ਸੱਪ ਰੂਪ ਨਜ਼ਰ ਆਉਂਦਾ ਹੈ, ਉਹ ਸਾਰਾ ਬ੍ਰਹਮ ਰੂਪ ਰੱਸੀ ਨਜ਼ਰ ਆਉਣ ਲੱਗ ਜਾਣਾ। ਇਸ ਕਰਕੇ ਕਹਿੰਦੇ ਇਸ ਪ੍ਰਕਾਰ ਜਿਹੜਾ ਹੈ ਨਾ, ਇਹ ਜੋ ਇਹ ਭੇਦ ਨੂੰ ਆਪਾਂ ਦੂਰ ਕਰਨਾ ਮਨ ਦੇ ਅੰਦਰੋਂ, ਕਣਕ ਕੁੰਡਲ ਦੇ ਦ੍ਰਿਸ਼ਟਾਂਤ ਦੁਆਰਾ ਬ੍ਰਹਮ ਤੋਂ ਭਿੰਨ ਜਗਤ ਦੇ ਜਿਹੜਾ ਸਤਿਅਤ ਹੁੰਦਾ ਸਤਪਣੇ ਦੇ ਭਰਮ ਦੀ ਨਿਵਿਰਤੀ ਕਰੇ, ਜਿਵੇਂ ਭਗਤ ਰਵਿਦਾਸ ਜੀ ਨੇ ਵੀ ਇਹ ਸ਼ਬਦ ਲਿਖਿਆ ਨਾ। ਤਾਂ ਇਸੇ ਪ੍ਰਕਾਰ ਬਈ ਇਹ ਜਿੰਨਾ ਵੀ ਨਾ ਵੀ ਸੋਨੇ ਦਾ ਕੜਾ ਤੇ ਸੋਨਾ ਇੱਕੋ ਹੀ ਚੀਜ਼ ਹੈ। ਔਰ ਮਹਾਰਾਜ ਪੰਜਵੇਂ ਪਾਤਸ਼ਾਹ ਵੀ ਇਹੀ ਕਹਿੰਦੇ ਨੇ ਕਿ ਜਦੋਂ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਿਖਾਨੀ। ਅਲੰਕਾਰ ਹੁੰਦੇ ਨੇ ਗਹਿਣੇ, ਗਹਿਣੇ ਜਦੋਂ ਇਕੱਠੇ ਕੁਠਾਲੀ ਚ ਪਾ ਕੇ ਪੰਘਲਾ ਦਈਏ ਤਾਂ ਉਹ ਸੋਨੇ ਦੀ ਡਲੀ ਬਣ ਜਾਂਦੇ, ਫਿਰ ਭੇਦ ਨਹੀਂ ਰਹਿੰਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਧਿਆਨ ਨਾਲ ਦੇਖੋ, ਆਪਾਂ ਦੁਨੀਆਂ ਨੂੰ ਹੋਰ ਢੰਗ ਨਾਲ ਦੇਖਦੇ ਹਾਂ, ਬ੍ਰਹਮ ਗਿਆਨੀ ਹੋਰ ਨਿਗਾਹ ਨਾਲ ਦੇਖਦੇ ਨੇ। ਸੋ ਇਸ ਕਰਕੇ ਸਾਰੀ ਦੁਨੀਆਂ ਅੰਦਰ ਜੇ ਸਿਰਫ ਦੇਖੀ ਪਰਮਾਤਮਾ ਤਾਂ ਉਹ ਬਿਰਤੀ ਹੋਰ ਬਣ ਜਾਂਦੀ ਹੈ, ਤੇ ਦੇਖੀਏ ਹੀ ਉਹ ਛੋਟਾ ਵੱਡਾ, ਮੇਰਾ ਤੇਰਾ, ਆਪਣਾ ਦੋਸਤ ਦੁਸ਼ਮਣ, ਇਹ ਫਲਾਨੀ ਜਾਤ ਕੌਮ, ਇਹ ਫਲਾਨੇ ਦੇਸ਼ ਦਾ, ਕਾਲਾ ਪੀਲਾ ਨੀਲਾ, ਇਹ ਦਰਖਤ ਪੰਛੀ ਪਸ਼ੂ, ਫਿਰ ਤਾਂ ਆਪਣੀ ਨਿਗਾਹ ਹੀ ਬਦਲ ਗਈ। ਜੇ ਦੇਖੀਏ ਸਾਰੇ ਕਿਤੇ ਗੋਬਿੰਦ ਹੀ ਗੋਬਿੰਦ ਆ, ਕਹਿੰਦੇ ਬਸ ਇਹ ਭਰਮ ਦੂਰ ਹੋ ਗਿਆ, ਬਈ ਸਾਰਿਆਂ ਚ ਆਪ ਹੀ ਆ, ਰਹਿ ਨਾ ਮਾਇਆ ਬੰਦੀ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਜਿਵੇਂ ਪ੍ਰਤੱਖ ਉਹ ਜਿਹੜੀਆਂ ਟਾਟੀਆਂ ਸੀ, ਭਾਵ ਜਿਹੜੀਆਂ ਸੀਗੀਆਂ ਝੋਂਪੜੀ ਦੇ ਨਾਲ ਆਸਰਾ ਜਾਂ ਬਣਾਈਆਂ ਹੋਈਆਂ, ਉਹਨਾਂ ਦੇ ਡਿੱਗਣ ਨਾਲ ਰੱਸੀਆਂ ਦਾ ਵੀ ਅਭਾਵ ਹੋ ਜਾਂਦਾ। ਇਸ ਪ੍ਰਕਾਰ ਜਿਹੜੀ ਮਾਇਆ ਰੂਪੀ ਰੱਸੀਆਂ ਕਰਕੇ ਬ੍ਰਹਮ ਰੂਪੀ ਟਾਟੀਆਂ ਬੰਨੀਆਂ ਹੋਈਆਂ ਸਨ, ਉਹ ਮਾਇਆ ਰੂਪੀ ਰੱਸੀਆਂ ਦਾ ਅਭਾਵ ਹੋ ਗਿਆ। ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ। ਚਿੱਤ ਦੀਆਂ ਜਿਹੜੀਆਂ ਦੋ ਬਿਰਤੀਆਂ ਨੇ, ਇੱਕ ਸਮੱਤ ਹੈ, ਦੂਜੀ ਕਮੱਤ ਹੈ, ਇਹ ਦੋ ਥੰਮੀਆਂ ਡਿੱਗ ਪਈਆਂ, ਅਤੇ ਮੋਹ ਰੂਪ ਬੜਾ ਵੀ ਜਿਹੜਾ ਵਿੱਚ ਪਾਇਆ ਹੋਇਆ ਸੀ ਉਹ ਵੀ ਟੁੱਟ ਗਿਆ। ਇਹ ਦੋਨੋਂ ਬਿਰਤੀਆਂ ਦੁੱਖਦਾਇਕ ਨੇ, ਕਬਹੂ ਸਮੱਤ ਪ੍ਰਕਾਸ਼ ਚਿੱਤ, ਕਬਹੂ ਕਮੱਤ ਅਧੀਨ। ਸੋ ਬਿਬ ਨਾਰੀ ਕੇ ਕੰਤ ਜਿਉਂ ਰਹਿਤ ਸਦਾ ਅਤ ਦੀਨ। ਬਿਬ ਨਾਰੀ ਹੁੰਦਾ, ਬਿਬ ਹੁੰਦੀਆਂ ਦੋ, ਦੋ ਨਾਰੀ, ਦੋ ਇਸਤਰੀਆਂ ਹੋਣ ਜਿਸ ਕੰਤ ਦੀਆਂ, ਉਹ ਬਹੁਤਾ ਹੀ ਦੁਖੀ ਰਹਿੰਦਾ ਕਹਿੰਦੇ। ਇਸੇ ਪ੍ਰਕਾਰ ਕਬਹੂ ਸਮੱਤ ਪ੍ਰਕਾਸ਼ ਚਿੱਤ, ਕਦੇ ਤਾਂ ਚੰਗੀ ਭਲੀ ਆਪਣੇ ਮਨ ਚ ਸਮੱਤ ਆ ਜਾਂਦੀ ਹੈ, ਕਦੇ ਆਪਣੇ ਮਨ ਚ ਕੁਮੱਤ ਦੇ ਅਧੀਨ ਹੋ ਜਾਂਦੇ ਆਪਾਂ, ਦੋ ਇਸਤਰੀਆਂ ਨੇ ਆਪਣੀ। ਤਿਸਨਾ ਛਾਨ ਪਰੇ ਤਾਰੇ ਉੱਪਰ, ਦੁਰਮਤ ਭਾਂਡਾ ਫੂਟਾ। ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਛਪਰੀ ਧਰਤੀ ਉੱਤੇ ਜਦੋਂ ਡਿੱਗ ਪਈ ਤੇ ਖੋਟੀਆਂ ਮੱਤੀਆਂ ਰੂਪ ਭਾਂਡਿਆਂ ਦਾ ਢੇਰ ਟੁੱਟ ਭੱਜ ਗਿਆ। ਜਿਤਨੀਆਂ ਖੋਟੀਆਂ ਸਿੱਖਿਆ ਸਾਨੂੰ ਸਾਰੀਆਂ ਹੀ ਮਿਟ ਗਈਆਂ। ਸੋ ਇਸ ਕਰਕੇ ਧਰ ਨਾਮ ਧਰਤੀ ਦਾ, ਧਰਤੀ ਨਾਮ ਭੂਮਾ ਦਾ ਤੇ ਭੂਮਾ ਨਾਮ ਬ੍ਰਹਮ ਦਾ ਭਾਵ ਦੇ ਵਿੱਚ ਲੋਪ ਹੋ ਗਈ, ਉਹ ਖਤਮ ਹੀ ਹੋ ਗਈ ਸਾਰੀ ਚੀਜ਼। 332 ਅੰਗ ਤੇ ਅਗਲੀ ਪੰਕਤੀ, ਆਂਧੀ ਪਾਛੇ ਜੋ ਜਲ ਵਰਖੈ ਤੇ ਤੇਰਾ ਜਨ ਭੀਨਾ। ਬ੍ਰਹਮ ਗਿਆਨ ਦੀ ਅੰਧੇਰੀ ਪਿੱਛੋਂ ਜਿਹੜਾ ਚਿੱਤ ਵਿੱਚ ਬ੍ਰਹਮਾਨੰਦ ਰੂਪ ਜਾਂ ਨਿਰਸੰਕਲਪ ਹੋਣ ਦਾ ਜਲ ਵਰਸਦਾ ਨਾ, ਉਸ ਜਲ ਦੇ ਪ੍ਰਾਪਤ ਹੋਣ ਕਰਕੇ ਉਹਦੇ ਵਿੱਚ ਮੈਂ ਸੇਵਕ ਜਨ ਦਾ ਮਨ ਭਿੱਜ ਗਿਆ। ਜਿਵੇਂ ਪ੍ਰਤੱਖ ਪਹਿਲੇ ਹਨੇਰੀ ਆਉਂਦੀ ਆ, ਫਿਰ ਬੱਦਲ ਵਰਖਾ ਕਰਦੇ ਨੇ, ਉਸ ਤੋਂ ਪਿੱਛੋਂ ਫਿਰ ਸੂਰਜ ਨਿਕਲਦਾ, ਇਹੋ ਅਲੰਕਾਰ ਅੰਤਰੀਵ ਕਥਨ ਕੀਤਾ। ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ। ਕਬੀਰ ਜੀ ਕਹਿੰਦੇ ਜਿਸ ਵੇਲੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਬ੍ਰਹਮ ਰੂਪ ਸੂਰਜ ਨੂੰ ਸਾਰੇ ਪ੍ਰਗਟ ਹੋਇਆ ਜਾਣ ਲਿਆ, ਤਾਂ ਮਨ ਵਿੱਚ ਪੰਜਵੀਂ ਤੇ ਛੇਵੀਂ ਭੂਮਿਕਾ ਦਾ ਆਨੰਦ ਪ੍ਰਾਪਤ ਹੋਇਆ ਔਰ ਸੱਤਵੀਂ ਭੂਮਿਕਾ ਤੱਕ ਜਾਣ ਲਈ ਰਸਤਾ ਪੱਧਰਾ ਹੋ ਗਿਆ। ਇਹ 43 ਸ਼ਬਦਾਂ ਤੱਕ 332 ਅੰਗ ਤੇ ਉੱਪਰ ਆਪਾਂ ਪਹੁੰਚ ਚੁੱਕੇ ਹਾਂ। ਅੱਗੇ ਸਤਿਗੁਰੂ ਮਹਾਰਾਜ ਜਿਵੇਂ ਬਖਸ਼ਿਸ਼ ਕਰਨਗੇ ਫਿਰ ਸ਼ਰਵਣ ਕਰਾਂਗੇ। ਵਾਹਿਗੁਰੂ ਕਿਰਪਾ ਕਰੇ। ਸਾਰਾ ਬੜਾ ਡੂੰਘਾ ਹੈ ਵਿਧਾਂਤ, ਇਹਨੂੰ ਸਮਝਣਾ ਥੋੜਾ ਟਾਈਮ ਲੱਗ ਜਾਂਦਾ, ਔਖਾ, ਕਈ ਵਾਰੀ ਸੁਣਨਾ ਪਵੇਗਾ ਜਪਜੀ ਸਾਹਿਬ ਦੀ ਕਥਾ ਅਤੇ ਨਾਲ ਨਾਲ ਆਤਮਕ ਗਿਆਨ। ਤੇ ਅੱਜ ਜਿਹੜੀ ਕਥਾ ਹੋਈ ਹੈ ਇਹ ਸਾਰੀ ਆਤਮ ਗਿਆਨ ਦੀ ਕਥਾ ਹੀ ਹੈ, ਵਿਧਾਂਤ ਹੈ ਸਾਰਾ। ਇਹਨੂੰ ਸਮਝਣਾ ਹੁੰਦਾ ਕਿ ਕਿਵੇਂ ਪੰਜ ਪ੍ਰਕਾਰ ਦੇ ਭਰਮ ਦੀ ਨਿਵਰਤੀ, ਗੱਲੀ ਬਾਤ ਨਹੀਂ ਹੁੰਦੀ। ਬੰਦਗੀ ਕਰ ਲਓ, ਸਭ ਕੁਛ ਛੱਡ ਦਿਓ, ਆਪੇ ਹੀ ਸਭ ਕੁਛ ਹੋ ਜਾਣਾ। ਬਸ ਜੋ ਕਰਨਾ ਵਾਹਿਗੁਰੂ ਨੇ ਆਪੇ ਕਰ ਦੇਣਾ। ਜੇ ਬਾਹਲੇ ਚੱਕਰਾਂ 'ਚ ਪਵਾਂਗੇ ਫਿਰ ਬਹੁਤੇ ਚੱਕਰਾਂ 'ਚ ਪੈ ਜਾਵਾਂਗੇ। ਇਸੇ ਲਈ ਕਬੀਰ ਜੀ ਕਹਿੰਦੇ ਮਨ ਸਮਝਾਵਣ ਕਾਰਨੇ ਕੱਛੂ ਇੱਕ ਪੜੀ ਹੈ ਗਿਆਨ। ਮਨ ਨੂੰ ਸਮਝਾਉਣ ਲਈ ਥੋੜ੍ਹਾ ਜਿਹਾ ਗਿਆਨ ਲੈ ਲਓ, ਜ਼ਿਆਦਾ ਜੇ ਉਲਝੇਵੇਂ ਜਿਹੇ 'ਚ ਪੈ ਜਾਵਾਂਗੇ ਤਾਂ ਅਸੀਂ ਤਾਂ ਸੁਣਾਉਣਾ ਹੀ ਹੁੰਦਾ। ਪਰ ਇਸ ਦਾ ਸਾਰੇ ਦਾ ਸਮਝਣ ਲਈ ਵੀ ਦਿਮਾਗ ਚਾਹੀਦਾ, ਵਿਵੇਕ ਬੁੱਧੀ ਚਾਹੀਦੀ ਆ। ਕਬੂ ਸਮਤ ਪ੍ਰਕਾਸ਼ ਚਿੱਤ। ਵਾਹਿਗੁਰੂ ਅੱਗੇ ਬੇਨਤੀ ਕਰੀਏ, ਉੱਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਪ੍ਰੀਤ ਮੋਹਿ ਲਾਗੈ ਨਾਉ। ਇਹ ਵਾਹਿਗੁਰੂ ਉਹੀ ਜੀ ਬੁੱਧੀ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਾ। ਬਸ ਨਾਮ ਜਪੀ ਜਾਓ, ਬਾਣੀ ਪੜੀ ਜਾਓ, ਸਾਰੇ ਭਰਮ ਆਪੇ ਹੀ ਮਹਾਰਾਜ ਨੇ ਦੂਰ ਕਰ ਦੇਣੇ ਆ। ਵਾਹਿਗੁਰੂ ਵਾਹ